ਜਿਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਸਰਵੋਤਮ ਧਰਮ ਗ੍ਰੰਥ ਦੇਵ ਦੁਨੀਆਂ ਦੇ ਵਿੱਚ ਹੈ ਜਾਂ ਹੋਵੇਗਾ, ਉਹ ਕੇਵਲ ਤਾਂ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਤੇ ਹੁਣ ਵੀ ਹੈ। ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ, ਕੁਝ ਲੋਕ ਸਵਾਲ ਕਰਦੇ ਹਨ ਬਾਕੀ ਹੋਰ ਧਰਮਾਂ ਦੇ ਧਰਮ ਗ੍ਰੰਥ ਵੀ ਤੇ ਹੈ, ਹਿੰਦੂ ਮਤ ਦੇ ਚਾਰ ਵੇਦ ਨੇ ਜਿਨ੍ਹਾਂ ਨੂੰ ਈਸ਼ਵਰੀ ਬਾਣੀ ਦਾ ਦਰਜਾ ਦਿੱਤਾ ਗਿਆ ਹੈ, ਖਾਸ ਸ਼ਾਸਤਰ 18 ਪੁਰਾਣ 27 ਸਿਮਰਤੀਆਂ ਗੀਤਾ ਰਮਾਇਣ ਆਦਿ ਬਹੁਤ ਸਾਰੇ ਧਰਮ ਗ੍ਰੰਥ, ਉਹਨਾਂ ਵਿੱਚ ਬੜਾ ਗਿਆਨ ਹੈ। ਦੂਸਰੇ ਪਾਸੇ ਪੱਛਮੀ ਧਰਮ ਨੇ ਮੁਸਲਮਾਨਾਂ ਕੋਲ ਕੁਰਾਨ ਸ਼ਰੀਫ ਹੈ, ਈਸਾਈਆਂ ਦੇ ਪਾਸ ਅੰਜੀਲ ਹੈ ਜਿਸਨੂੰ ਬਾਈਬਲ ਵੀ ਆਖਿਆ ਜਾਂਦਾ ਹੈ, ਯਹੂਦੀਆਂ ਦੇ ਕੋਲ ਤੌਰੇਤ ਹੈ, ਇਸਰਾਇਲੀਆਂ ਦੇ ਕੋਲ ਜਮਹੂਰ ਨਾਮ ਦੀ ਧਾਰਮਿਕ ਪੁਸਤਕ ਹੈ, ਬੋਧੀਆਂ ਕੋਲੇ ਤ੍ਰਿਪਿਟਕ ਗ੍ਰੰਥ ਹੈ। ਗੱਲ ਕੀ ਜਿੰਨੇ ਵੀ ਦੁਨੀਆਂ ਦੇ ਧਰਮ ਨੇ ਸਾਰਿਆਂ ਦੇ ਕੋਲ ਧਰਮ ਗ੍ਰੰਥ ਮੌਜੂਦ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵੋਤਮ ਧਰਮ ਗ੍ਰੰਥ ਦਾ ਦਰਜਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਕਿਸੇ ਸਿੱਖ ਵਿਦਵਾਨ ਨੇ ਬੜੀ ਖੋਜ ਕਰਕੇ ਇੱਕ ਪੇਸ਼ੀਨ ਗੋਈ ਕੀਤੀ ਹੈ, ਇਹ ਪਵਿੱਤਰ ਬਚਨ ਕੀਤਾ ਹੈ। ਉਹ ਲਿਖਦਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਜਿੰਨੇ ਧਰਮ ਨੇ ਤੇ ਜਿੰਨੇ ਧਰਮ ਦੇ ਰਹਿਬਰ ਨੇ, ਜਿੰਨੇ ਧਰਮਾਂ ਦੇ ਗ੍ਰੰਥ ਨੇ, ਉਹਨਾਂ ਸਾਰਿਆਂ ਦੇ ਬਾਰੇ ਪੜਚੋਲ ਹੋਵੇਗੀ, ਰਿਸਰਚ ਕੀਤੀ ਜਾਵੇਗੀ। ਜਦੋਂ ਉਹਨਾਂ ਦਾ ਵਿਦਵਾਨ ਲੋਕ ਬੈਠ ਕੇ ਨਿਰਪੱਖ ਹੋ ਕੇ ਮੁਤਾਲਿਆ ਕਰਨਗੇ, ਖੋਜ ਕਰਨਗੇ, ਅਖੀਰ ਤੇ ਉਹ ਸਿੱਟਾ ਨਿਕਲਣਾ ਉਹ ਇਹ ਹੋਵੇਗਾ, ਦੁਨੀਆਂ ਦੇ ਤਮਾਮ ਧਰਮ ਗ੍ਰੰਥਾਂ ਵਿੱਚੋਂ ਜੇ ਕੋਈ ਸਰਵੋਤਮ ਧਰਮ ਗ੍ਰੰਥ ਹੈ, ਉਹ ਕੇਵਲ ਤਾਂ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ। ਕਾਰਨ ਕੀ ਹੈ? ਜਿੰਨੇ ਹੋਰ ਧਰਮਾਂ ਦੇ ਗ੍ਰੰਥ ਨੇ ਉਹ ਕੇਵਲ ਜਿਹੜੇ ਉਸ ਧਰਮ ਦੇ ਅਨੁਯਾਈ ਹਨ ਜਾਂ ਪੈਰੋਕਾਰ ਨੇ ਉਹਨਾਂ ਦੀ ਅਗਵਾਈ ਕਰਦੇ। ਹਿੰਦੂ ਮਤ ਦੇ ਜਿੰਨੇ ਵੀ ਧਰਮ ਗ੍ਰੰਥ ਨੇ, ਚਾਹੇ ਉਹ ਚਾਰ ਵੇਦ ਨੇ, ਖਟ ਸ਼ਾਸਤਰ ਨੇ, 18 ਪੁਰਾਣ ਹਨ, 27 ਸਿਮਰਤੀਆਂ ਨੇ, ਗੀਤਾ ਦਾ ਰਮਾਇਣ ਹੈ, ਕੇਵਲ ਹਿੰਦੂ ਲੋਕ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਹੈ, ਦੂਜੇ ਧਰਮਾਂ ਦੇ ਲੋਕ ਨਹੀਂ। ਮੁਸਲਮਾਨਾਂ ਦੇ ਹੋਰ ਧਰਮਾਂ ਦੇ ਜਿਹੜੇ ਧਰਮ ਗ੍ਰੰਥ ਨੇ, ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੇ ਪੈਰੋਕਾਰ ਨੇ, ਉਹੀ ਉਹਨਾਂ ਪ੍ਰਤੀ ਸ਼ਰਧਾ ਭਾਵਨਾ ਸਤਿਕਾਰ ਰੱਖਦੇ ਨੇ, ਕਿਉਂ ਉਹਨਾਂ ਦੀ ਅਗਵਾਈ ਕਰਦੇ ਨੇ, ਉਹਨਾਂ ਨੂੰ ਸੇਵ ਪ੍ਰਦਾਨ ਕਰਦੇ ਨੇ, ਉਹਨਾਂ ਤੋਂ ਅਗਵਾਈ ਲੈਂਦੇ ਨੇ, ਇਸ ਲਈ ਉਹ ਸਤਿਕਾਰ ਕਰਦੇ ਨੇ। ਪਰ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ, ਜਿੰਨੇ ਹੋਰ ਧਰਮ ਗ੍ਰੰਥ ਨੇ ਇਹ ਧਰਮ ਦੇ ਅਨੁਯਾਈ ਜਿਹੜੇ ਅਨੁਯਾਈ ਨੇ, ਪੈਰੋਕਾਰ ਨੇ, ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੀ ਉਹ ਅਗਵਾਈ ਕਰਦੇ ਹਨ ਤੇ ਕਰ ਸਕਣਗੇ। ਜਿਹੜਾ ਪੂਰਾ ਵਿਸ਼ਵ ਹੈ, पूरी मानवता है, सारी मनुखता है, जिनकी अगुवाई कारण के योग है, वो केवल तन केवल अंतम साहिब श्री गुरु ग्रंथ साहिब जी महाराज। क्यों जो आप श्री गुरु ग्रंथ साहिब जी की पवित्र बाणी गौरव नाल पढ़ते हैं, ध्यान के नाल पढ़ते हैं, एक याद रखियो तन तन श्री गुरु ग्रंथ साहिब जी के अंदर केवल सिर्फ गुरुआं की बाणी ही दर्ज नहीं, एक खास नुक्ता है। तन तन साहिब श्री गुरु ग्रंथ साहिब जी के अंदर केवल सिर्फ गुरु साहिबान की बाणी ही नहीं है, होरना महापुरखों की बाणी भी है। वो कि महापुरख ने जेड़े होर धर्मां दे नाल होर संप्रदावां दे नाल होर मजहबां नाल संबंध रखते सन, जिन्हां दे विचों कुछ हिंदू भगत भी सन ते कुछ मुसलमान सूफी संप्रदा दे बानी भी सन। उन्हां सारिआं दी बाणी जिन्हां दी गिणती 15 लिखी मिलती है, उन्हां 15 भगतां दी बाणी इस श्री गुरु ग्रंथ साहिब जी दे अंदर अंकित है। इस लई इस तों इलावा 17 भगतां दी 4 गुरसिखां दी बाणी जिहड़ी विच लिखी होई है, कोई माता इस गल दा दावा करे ਬਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੀ ਅਗਵਾਈ ਕਰਦੇ ਨੇ ਜਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਨਹੀਂ, ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਦੀ ਅਗਵਾਈ ਕਰਦੇ, ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਨੇ, ਕੋਈ ਸੇਵਾ ਕੁਸੰਗਾ, ਕੋਈ ਗੱਲ ਆਈ, ਇਹ ਪਿਤਾ ਤੂੰ ਮੇਰਾ ਗੁਰ ਹੈ, ਇਹ ਸਾਂਝਾ ਉਪਦੇਸ਼ ਹੈ। ਇੱਕ ਏਕਸ ਕੇ ਹਮ ਬਾਰੇ, ਇਸ ਦੇ ਨਾਲ ਨਾਲ ਇਹ ਉਪਦੇਸ਼ ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਇਹ ਨੂਰ ਦੇ ਸਭ ਜਗ ਉਪਜੇ ਹੈ, ਕੌਮ ਭਲੇ ਨੂੰ ਹੁੰਦੇ, ਇਹ ਉਪਦੇਸ਼ ਹੋਰ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲੇ, ਸਰਬ ਸਾਂਝਾ ਉਪਦੇਸ਼। ਇਸ ਲਈ ਇਸ ਪਾਵਨ ਪਵਿੱਤਰ ਗ੍ਰੰਥ ਦੀ ਸਿਰਜਣਾ ਗੁਰਦੇਵ ਜੀ ਮਹਾਰਾਜ ਕਰ ਰਹੇ ਨੇ, ਉਹ ਇਤਿਹਾਸ ਕਰ ਰਹੇ ਹੈ। ਇੱਥੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ, ਹਜ਼ੂਰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਚੜਾਈ ਹੈ, ਤੇ ਜਿਹੜੇ ਮੰਜ਼ਲੇ ਮਕਸੂਦ ਪਹੁੰਚ ਚੁੱਕੇ ਸਨ, ਭਾਵ ਜਿਨ੍ਹਾਂ ਨੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਹਾਸਲ ਕਰ ਲਈ ਸੀ। ਗਰੀਬਨ ਵਾਲੇ ਸਤਿਗੁਰੂ ਜੀ ਨੇ ਬਾਣੀ ਲਿਖਵਾਉਣ ਲੱਗਿਆ ਇਹ ਨਹੀਂ ਦੇਖਿਆ ਕਿ ਕਿਹੜੀ ਜਾਤ ਦਾ ਹੈ, ਕਿਹੜੇ ਮਹਿਲ ਦਾ ਹੈ, ਕਿਹੜੇ ਦੇਸ਼ ਦਾ ਹੈ, ਕਿਹੜੀ ਬਰਾਦਰੀ ਦਾ ਹੈ। ਸਿਰਫ ਇੱਕੋ ਹੀ ਗੱਲ ਸਾਹਮਣੇ ਧਿਆਨ ਦੇ ਵਿੱਚ ਰੱਖੀ ਕਿ ਇਹ ਦਰਗਾਹ ਪ੍ਰਵਾਨ ਹੋ ਗਿਆ ਹੈ, ਕਿ ਆਪਣੀ ਮੰਜ਼ਲੇ ਮਕਸੂਦ ਪਹੁੰਚ ਗਿਆ, ਚਾਹੇ ਕਿਸੇ ਵਸਤੂ ਉੱਤੇ ਕੋਈ ਪਹੁੰਚਿਆ ਹੈ, ਤੇ ਗੁਰੂ ਮਹਾਰਾਜ ਨੇ ਉਸਦਾ ਸਤਿਕਾਰ ਕੀਤਾ, ਉਸਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਬਰਾਬਰ ਦਾ ਸਥਾਨ ਦਿੱਤਾ ਤੇ ਬਰਾਬਰ ਦਾ ਹੀ ਸਨਮਾਨ ਦਿੱਤਾ। ਜਦੋਂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਦੇ ਹਾਂ, ਇਹਦਾ ਮਤਲਬ ਇਹ ਤੇ ਨਹੀਂ ਆਪਾਂ ਕੇਵਲ ਸਿਰਫ ਗੁਰੂ ਜਿਹੜੇ ਸਾਡੇ ਆਪਣੇ ਹੋਏ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਦੂਸਰੇ ਭਗਤਾਂ ਮਹਾਂਪੁਰਸ਼ਾਂ ਦੀ ਬਾਣੀ ਵੀ ਨਾਲ ਹੀ ਪੜ੍ਹਦੇ ਹਾਂ। ਜੇ ਆਪਾਂ ਨਮਸਕਾਰ ਕਰਦੇ ਹਾਂ ਤਾਂ ਇਹ ਸਮਝ ਕੇ ਵੀ ਸਾਡੇ ਗੁਰੂ ਦੀ ਇਹ ਬਾਣੀ ਹੈ ਇਉਂ ਸਮਝ ਕੇ ਨਹੀਂ ਬਲਕਿ ਸੰਪੂਰਨ ਬਾਣੀ ਇਹ ਸਾਡੀ ਗੁਰੂ ਬਾਣੀ ਹੈ ਇਹ ਸਮਝ ਕੇ ਗੁਰਸਿੱਖ ਗੁਰੂ ਮਹਾਰਾਜ ਦੀ ਚਰਨਾਂ ਤੇ ਸਿਰ ਝੁਕਾਉਂਦੇ ਹਨ। ਇਹ ਦਾਤ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਈ। ਪ੍ਰਸੰਗ ਚੱਲ ਰਿਹਾ ਸੀ ਜਦੋਂ ਅਰਜੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਸਨ ਤੇ ਨਾਲ ਭਗਤਾਂ ਦੀ ਬਾਣੀ ਗੁਰੂ ਮਹਾਰਾਜ ਜੀ ਨੂੰ ਲਿਖਵਾਈ ਤਾਂ ਉਸ ਵੇਲੇ ਭਾਈ ਗੱਦਾ ਜੋ ਬੜਾ ਪਰਉਪਕਾਰੀ ਸਿੱਖ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ। ਲਾਹੌਰ ਸ਼ਹਿਰ ਵਿੱਚ ਰਹਿੰਦਾ ਸੀ। ਇਹਦੀ ਆਉਣ ਦਾ ਕਾਰਨ ਵੀ ਤੁਸੀਂ ਸੁਣ ਚੁੱਕੇ ਹੋ। ਸੱਤਾ ਤੇ ਬਲਵੰਡਾ ਰਕਾਬੀ ਇਹਨਾਂ ਨੂੰ ਬਖਸ਼ਾਉਣ ਦੇ ਲਈ ਭਾਈ ਲੱਦਾ ਪਰਉਪਕਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ। ਉਹ ਪ੍ਰਸੰਗ ਸੁਣ ਚੁੱਕੇ ਹੋ। ਜਦੋਂ ਵਾਪਸ ਮੁੜ ਕੇ ਗਿਆ ਗੁਰਸਿੱਖਾਂ ਨੇ ਪੁੱਛਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਕੱਲ੍ਹ ਕਿਹੜਾ ਪਰਉਪਕਾਰ ਕਰ ਰਹੇ ਨੇ ਤਾਂ ਭਾਈ ਲੱਦਾ ਜੀ ਨੇ ਦੱਸਿਆ ਵੀ ਇੱਕ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡਾ ਪਰਉਪਕਾਰ ਇਹ ਕੀਤਾ ਹੈ ਗੁਰਸਿੱਖਾਂ ਲਈ ਧਾਰਮਿਕ ਕੇਂਦਰੀ ਆਸਾ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ। ਹੁਣ ਦੂਸਰੇ ਨੰਬਰ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰ ਰਹੇ ਸਾਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਇੱਕ ਥਾਂ ਇਕੱਤਰ ਕਰਕੇ ਬੜੀ ਸੋਹਣੀ ਤਰਤੀਬ ਦੇ ਨਾਲ ਉਸਨੂੰ ਲਿਖਵਾ ਰਹੇ ਹਨ ਤੇ ਇਸਦੇ ਨਾਲ ਨਾਲ ਹੋਰ ਭਗਤਾਂ ਦੀ ਮਹਾਂਪੁਰਖਾਂ ਦੀ ਬਾਣੀ ਵੀ ਉਹਦੇ ਵਿੱਚ ਲਿਖਵਾਈ ਜਾ ਰਹੀ। ਇਹ ਖਬਰ ਪੂਰੇ ਲਾਹੌਰ ਸ਼ਹਿਰ ਦੇ ਵਿੱਚ ਵੀ ਫੈਲ ਗਈ। ਲਾਹੌਰ ਸ਼ਹਿਰ ਦੇ ਵਿੱਚ ਚਾਰ ਕਾਲਜ ਹੋਰ ਵੀ ਰਹਿੰਦੇ ਸਨ ਜਿਨ੍ਹਾਂ ਦੇ ਨਾਮ ਤੁਸੀਂ ਪਹਿਲਾਂ ਸਰਵਣ ਕਰ ਚੁੱਕੇ ਹੋ। ਭਾਈ ਕਾਨਾ, ਭਾਈ ਸੱਜੂ, ਭਾਈ ਪੀਲੋ ਤੇ ਸ਼ਾਹ ਹੁਸੈਨ। ਜਦੋਂ ਇਹਨਾਂ ਨੇ ਇਹ ਗੱਲ ਸੁਣੀ ਇਹਨਾਂ ਵਿੱਚੋਂ ਜਿਹੜਾ ਕਾਨਾ ਸੀ ਉਹ ਯੋਗਾ ਅਭਿਆਸੀ ਸੀ, ਇਹਦੀਆਂ ਸਿੱਧੀਆਂ ਦਾ ਮਾਲਕ ਸੀ। ਉਸਨੂੰ ਆਪਣੀ ਤਪੱਸਿਆ ਦਾ ਹੰਕਾਰ ਵੀ ਸੀ। ਉਹਨੇ ਦੂਜੇ ਭਗਤਾਂ ਦੇ ਨਾਲ ਸਲਾਹ ਕੀਤੀ ਬਈ ਗੁਰੂ ਅਰਜਨ ਦੇਵ ਮਹਾਰਾਜ ਇੱਕ ਧਰਮ ਗ੍ਰੰਥ ਦੀ ਸਿਰਜਣਾ ਕਰ ਰਹੇ ਹਨ। ਪਤਾ ਲੱਗਿਆ ਵੀ ਉਹਦੇ ਵਿੱਚ ਉਹਨਾਂ ਨੇ ਸਿਰਫ ਗੁਰੂ ਸਾਹਿਬਾਨ ਤੋਂ ਇਲਾਵਾ ਹੋਰਨਾਂ ਭਗਤਾਂ ਦੀ ਮਹਾਂਪੁਰਖਾਂ ਦੀ ਬਾਣੀ ਵੀ ਉਹਦੇ ਵਿੱਚ ਦਰਜ ਕੀਤੀ ਹੈ ਤੇ ਆਪਾਂ ਜਿਉਂਦੇ ਜਾਗਦੇ ਭਗਤ ਹਾਂ ਤੇ ਆਪਾਂ ਨੂੰ ਗੁਰੂ ਮਹਾਰਾਜ ਨੇ ਯਾਦ ਕਿਉਂ ਨਹੀਂ ਕੀਤਾ। ਫਿਰ ਇਹਨਾਂ ਸਲਾਹ ਕੀਤੀ ਬਈ ਦੂਜੇ ਭਗਤਾਂ ਦੀ ਬਾਣੀ ਦੇ ਗੁਰੂ ਮਹਾਰਾਜ ਚੜਾ ਸਕਦੇ ਨੇ ਜਿਹੜੇ ਪਹਿਲਾਂ ਹੋ ਚੁੱਕੇ ਨੇ ਤੇ ਜੇ ਅਸੀਂ ਉਹ ਗੁਰੂ ਮਹਾਰਾਜ ਦੇ ਕੋਲ ਜਾਵਾਂ ਤੇ ਸਾਨੂੰ ਕਿਹੜਾ ਜਵਾਬ ਮਿਲਣ ਲੱਗੇ। ਚਲੋ ਇੱਕ ਵਾਰੀ ਟਰਾਈ ਕਰਦੇ ਹਾਂ। ਹੁਣ ਇਹ ਚਾਰੇ ਭਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਤੇ ਗੁਰੂ ਮਹਾਰਾਜ ਜੀ ਵੀ ਇਹਨਾਂ ਦਾ ਬਣਦਾ ਸਨਮਾਨ ਕੀਤਾ। ਸਤਿਗੁਰੂ ਕਹਿਣ ਲੱਗੇ ਆਓ ਕਿਵੇਂ ਆਏ ਹੋ, ਬੜੀ ਕਿਰਪਾ ਕੀਤੀ ਤੁਸਾਂ ਦਰਸ਼ਨ ਦਿੱਤੇ। ਅੱਗੋਂ ਕਾਨਾ ਬੋਲਿਆ ਕਹਿਣ ਲੱਗਾ ਸਾਨੂੰ ਪਤਾ ਲੱਗਿਆ ਤੁਸੀਂ ਧਰਮ ਗ੍ਰੰਥ ਦੀ ਸਿਰਜਣਾ ਕਰ ਰਹੇ ਹੋ ਪਰ ਸਾਨੂੰ ਤਾਂ ਭੁੱਲੇ ਸੀ ਉਹਨਾਂ ਭਗਤਾਂ ਦੀ ਬਾਣੀ ਤੇ ਲਿਖਵਾ ਰਹੇ ਹੋ ਜਿਨ੍ਹਾਂ ਨੂੰ ਕੋਈ ਜਾਣਦਾ ਕੋਈ ਨਹੀਂ ਜਾਣਦਾ, ਜਿਹੜੇ ਭੂਤ ਕਾਲ ਦੇ ਵਿੱਚ ਹੋਏ ਨੇ, ਜਿਹੜੇ ਪਹਿਲੇ ਸਮੇਂ ਦੇ ਵਿੱਚ ਹੋ ਗੁਜ਼ਰੇ ਨੇ, ਉਹਨਾਂ ਦੀ ਬਾਣੀ ਤੁਸੀਂ ਲਿਖਵਾ ਰਹੇ ਹੋ ਪਰ ਜਿਹੜੇ ਅਸੀਂ ਵਰਤਮਾਨ ਤੇ ਦੁਨੀਆਂ ਦੇ ਇੱਕ ਮਸ਼ਹੂਰ ਭਗਤਾਂ ਤੁਸੀਂ ਸਾਨੂੰ ਯਾਦ ਹੀ ਨਹੀਂ ਕੀਤਾ। ਇਹਦੇ ਹੰਕਾਰ ਦੇ ਵਚਨ ਸੁਣ ਕੇ ਗੁਰੂ ਮਹਾਰਾਜ ਕਹਿਣ ਲੱਗੇ, ਅਸੀਂ ਉਹਨਾਂ ਭਗਤਾਂ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਈ ਹੈ, ਜਿਹੜੇ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਚੁੱਕੇ ਉਹਨਾਂ ਦੀ ਬਾਣੀ ਅਸੀਂ ਚੜਾਈ ਹੈ। ਹਾਂ, ਜੇ ਤੁਹਾਡੀ ਬਾਣੀ ਵੀ ਗੁਰਮਤ ਪਾਸ਼ਾ ਦੇ ਅਨੁਕੂਲ ਹੋਵੇਗੀ ਤੁਹਾਡੀ ਵੀ ਚੜਾਈ ਜਾ ਸਕਦੀ। ਤੁਸੀਂ ਬਾਣੀ ਉਚਾਰਨ ਕਰੋ ਤਾਂ ਸਹੀ, ਜੇ ਗੁਰਮਤ ਦੇ ਆਸ਼ੇ ਦੇ ਨਾਲ ਮੇਲ ਨਾ ਵੀ ਹੋਵੇਗੀ ਤੁਹਾਡੀ ਬਾਣੀ ਵੀ ਚੜਾ ਸਕਦੀ। ਉਸ ਵੇਲੇ ਕਾਹਨੇ ਨੇ ਜਿਸ ਨੇ ਵਿਧਾਨ ਪੜਿਆ ਹੋਇਆ ਸੀ, ਵਿਧਾਨ ਇਹ ਖੁਸ਼ਕ ਵਿਸ਼ਾ ਹੈ, ਉਸਦੇ ਵਿੱਚ ਅਹੰ ਬ੍ਰਹਮ ਅਸਮੀ ਇਹ ਮਹਾਂਵਾਕ ਹੈ, ਇਹ ਵਿਆਖਿਆ ਕੀਤੀ ਗਈ। ਅਹੰ ਬ੍ਰਹਮ ਅਸਮੀ ਦਾ ਅਰਥ ਹੈ, ਵਿਦਾਰਥੀ ਇਹ ਕਰਦੇ ਨੇ, ਮੈਂ ਬ੍ਰਹਮ ਹਾਂ। ਜਿਹੜਾ ਮੈਂ ਸ਼ਬਦ ਹੰਕਾਰ ਦਾ ਬੋਧਕ ਹੈ, ਇਸ ਲਈ ਹੁਣ ਕਾਹਨੇ ਨੇ ਉਸੇ ਤਾਰੀ ਦੇ ਉੱਤੇ ਬਾਣੀ ਉਚਾਰਨ ਕੀਤੀ ਸੀ, ਰਸਤੇ ਵਿੱਚ ਹੀ ਤੇਰੀ ਮੌਤ ਹੋ ਜਾਵੇਗੀ। ਇਹ ਅੱਗੋਂ ਕਹਿਣ ਲੱਗਾ, ਮੈਂ ਯੁਗਾਂ ਅਭਿਆਸ ਮੇਰੀ 500 ਸਾਲ ਵਧੇ ਨਹੀਂ ਉਮਰ, ਮੌਤ ਮੇਰੇ ਵੱਸ ਵਿੱਚ ਹੈ, ਮੈਨੂੰ ਕੋਈ ਮਾਰ ਨਹੀਂ ਸਕਦਾ। ਮੈਂ ਦਸਵੇਂ ਦੁਆਰ ਤੇ ਸਵਾਹ ਚੜਾ ਦਿੰਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ, ਪਹਿਲਾਂ ਤੇਰਾ ਦਸਵਾਂ ਦੁਆਰ ਦਾ ਠੀਕ ਹੀ ਭੱਜੇ, ਜਿੱਥੇ ਸਵਾਸ ਪਾਉਣਾ ਪਹਿਲਾਂ ਉਹੀ ਭੱਜੇਗਾ, ਤੇ ਫਿਰ ਉਹਦੇ ਨਾਲ ਜਿਹੜੀ ਮੌਤ ਹੋ ਗਈ ਵਜਨ ਹੋ ਗਏ ਅਖੀਰ ਤੇ ਇਹ ਨੀਂ ਪਾ ਗਿਆ। ਤੇ ਫਿਰ ਗੁਰੂ ਮਹਾਰਾਜ ਨੇ ਦੂਜੇ ਭਗਤ ਨੂੰ ਆਖਿਆ, ਕਿਲੋ ਭਾਈ ਤੂੰ ਦੱਸ। ਉਸਨੇ ਆਖਿਆ, ਕਿਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਚੋਂ ਹੋਏ, ਉਹਨਾਂ ਚਿੱਕੜ ਪਾਉ ਨਾ ਬੋੜਿਆ ਨਾ ਆਲੂ ਹੈ। ਕਿਲੋ ਕਹਿਣ ਲੱਗਾ, ਮੈਂ ਜੇ ਸਮਝਦਾ ਹਾਂ ਉਹ ਲੋਕ ਚੰਗੇ ਨੇ ਜਿਹੜੇ ਜੰਮਦਿਆਂ ਹੀ ਮਰ ਗਏ, ਜੰਮਦਿਆਂ ਹੀ ਮਰ ਗਏ, ਜਿਹਨਾਂ ਨੇ ਸੰਸਾਰ ਦੇ ਜੀਵਨ ਕਾਲ ਨੂੰ ਨਹੀਂ ਨਿਭਾਇਆ, ਦੁਨੀਆਂ ਦਾ ਸੁੱਖ ਨਹੀਂ ਦੇਖਿਆ, ਉਹ ਚੰਗੇ ਨੇ। ਕੀ ਕਾਰਨ ਉਸਦਾ? ਉਹਨਾਂ ਚਿੱਕੜ ਕਾਲ ਨਾ ਬੋਲਿਆ, ਉਹਨਾਂ ਨੇ ਵਿਸ਼ਿਆਂ ਦੇ ਚਿੱਕੜ ਦੇ ਵਿੱਚ ਆਪਣਾ ਮਨ ਦਾ ਸੰਕਲਪ ਵੀ ਪੈਰ ਨਹੀਂ ਡੁੱਬਣ ਦਿੱਤਾ, ਤੇ ਨਾ ਆਲੋਪ ਪਏ ਤੇ ਨਾ ਹੀ ਉਹਨਾਂ ਦੇ ਜੀਵਨ ਭਲੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਲਾ ਕੇ ਉਹਨਾਂ ਦੇ ਜੀਵਨ ਦੇ ਪ੍ਰੇਤ ਹੋਣੋਂ ਬਚ ਗਏ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀ ਬਾਣੀ ਵੀ ਗੁਰੂ ਆਸ਼ੇ ਦੇ ਅਨੁਕੂਲ ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਾਹਿਗੁਰੂ ਨੇ ਸਾਨੂੰ ਜੀਵਨ ਕਾਲ ਦਿੱਤਾ ਹੈ, ਹੀਰੇ ਵਰਗਾ ਮੁਲਕ ਜਨਮ ਦਿੱਤਾ ਹੈ, ਇਹਦੇ ਨੂੰ ਪੂਰਾ ਵੀ ਕਰਨ ਨੇ। ਹਜ਼ੂਰ ਦਾ ਬਾਣੀ ਵਿੱਚ ਇਹ ਗੱਲ ਆਖਦੇ ਨੇ, 84 ਲੱਖ ਜੋ ਨੇ ਉਪਾਈ ਮਾਨਸ ਕੋ ਪ੍ਰਭੀ ਵਡਿਆਈ, ਇਸ ਪੌੜੀ ਦੀ ਜੋ ਨਾ ਚੁੱਕਿਆ ਸੋ ਆਏ ਜਾਏ ਦੁੱਖ ਪਾਏ। ਇਹ ਮਨੁੱਖਾਂ ਦੇ ਹੈ ਭਈ ਪ੍ਰਾਪਤ ਮਾਨ ਦਿਓ ਯਾਰ ਗੋਬਿੰਦ ਮਿਲਣਗੇ, ਇਹਦੇ ਵਿੱਚ ਭਗਤੀ ਕਰਕੇ ਪਰਮੇਸ਼ਰ ਨੂੰ ਮਿਲ ਸਕਦੇ। ਤੂੰ ਇਹ ਕੀ ਗੱਲ ਕਰ, ਜੰਮਦਿਆਂ ਦੇ ਹੋਏ ਜਿਹੜੇ ਜੰਮਦੇ ਮਰ ਜਾਂਦੇ ਨੇ ਉਹ ਚੰਗੇ ਨੇ, ਤੇ ਜਿਹੜੇ ਮਹਾਂਪੁਰਖਾਂ ਨੇ ਜਨਮ ਲੈ ਕੇ ਵਾਹਿਗੁਰੂ ਦੀ ਭਗਤੀ ਕੀਤੀ ਸਿਮਰਨ ਕੀਤਾ ਉਹ ਚੰਗੇ ਨੇ, ਤੇਰੀ ਬਾਣੀ ਦੀ ਪਰਵਾਹ ਨਹੀਂ ਹੋ ਸਕਦੀ। ਫਿਰ ਗੁਰੂ ਮਹਾਰਾਜ ਨੇ ਸੱਜੂ ਵੱਲ ਇਸ਼ਾਰਾ ਕੀਤਾ ਤੇ ਉਹਨੇ ਵੀ ਜੋ ਕੁਛ ਉਸਦੇ ਖਿਆਲ ਸੀ ਉਹਨੇ ਪ੍ਰਗਟਾਏ। ਕਾਗਜ਼ ਸਾਡੀ ਪੁੱਤਰੀ ਦੋਨਾਂ ਤਰੀਆਂ ਦੇ ਹਾਰ ਜੋ ਵੀ ਮਾਰ ਕੇ ਜਾ ਰਹੀ ਜਥਾ ਗੁਰੂ ਚਿੰਤਾ, ਉਹਨੇ ਇਸਤਰੀ ਦਾ ਖੰਡਨ ਕਰ ਦਿੱਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਵੀ ਕੈਸੇ ਰਹਿਬਰ ਹੋਏ ਨੇ, ਤੇ ਜਿਨ੍ਹਾਂ ਨੇ ਸੰਗਤ ਦੇ ਪੰਗਤ ਦੇ ਮਾਇਆ ਬੀਬੀਆਂ ਨੂੰ ਸਤਿਕਾਰਕ ਅਸਥਾਨ ਬਖਸ਼ ਤੇ ਨਾਲ ਆਪਣੀ ਬਾਣੀ ਵਿੱਚ ਵੀ ਉਹਨਾਂ ਨੂੰ ਆਦਰ ਦਿੱਤਾ। ਹਜ਼ੂਰ ਦੇ ਬਚਨ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਹੈ ਰਾਜ, ਉਹਨਾਂ ਨੂੰ ਕਿਉਂ ਮਾੜਾ ਆਖਿਆ ਜਾਵੇ? ਉਹਨਾਂ ਇਸਤਰੀਆਂ ਨੂੰ, ਉਹਨਾਂ ਬੀਬੀਆਂ ਨੂੰ, ਉਹਨਾਂ ਮਾਤਾਵਾਂ ਨੂੰ ਜਿਹਨਾਂ ਨੇ ਦੁਨੀਆਂ ਦੇ ਵਿੱਚ ਧਰਮੀ ਰਾਜੇ ਪੈਦਾ ਕੀਤੇ, ਰਾਜਾਂ ਤੋਂ ਭਾਵ ਧਰਮੀ ਰਾਜਿਆਂ ਦਾ ਵੀ ਹੈ, ਤੇ ਰਾਜਾਂ ਤੋਂ ਭਾਵ ਜਿਸਨੂੰ ਬਖਸ਼ੇ ਸਿਰ ਸਲਾਮ ਨਾਨ ਪਾਤਸ਼ਾਹੀ ਪਾਤਸ਼ਾਹ ਪਰਮੇਸ਼ਰ ਦੇ ਪਿਆਰੇ ਭਜਨ ਬਾਣੀ ਕਰਨ ਵਾਲੇ ਰਾਜਾ ਸਭੀ ਸ੍ਰਿਸ਼ਟਾ ਹਰ ਨਾਮ ਮੰਨਦੇ, ਜਿਨ੍ਹਾਂ ਨੇ ਵੱਡੇ ਵੱਡੇ ਮਹਾਂਪੁਰਖਾਂ ਨੂੰ ਜਨਮ ਦਿੱਤਾ, ਤੇ ਉਹਨਾਂ ਨੂੰ ਕਿਉਂ ਮਾੜਾ ਆਖਿਆ ਜਾਵੇ? ਅਕਸਰ ਜਿੰਨੇ ਬ੍ਰਹਮ ਗਿਆਨੀ ਨੇ, ਰਿਸ਼ੀ ਮੁਨੀ ਨੇ, ਗੁਰੂ ਪੀਰ ਨੇ, ਰਹਿਬਰ ਅਵਤਾਰ ਨੇ, ਸਾਰੇ ਇਸਤਰੀ ਨੂੰ ਪੈਦਾ ਹੋਣਗੇ, ਕਿਉਂ ਮਾੜਾ ਆਖਦੇ ਹੋ? ਇਹ ਬੈਠੂ ਗੁਰੂ ਨਾਨਕ ਸਾਹਿਬ ਦੀਆਂ ਸਤਿਕਾਰ ਬੈਠੇ। ਬਾਕੀ ਧਰਮਾਂ ਦੇ ਵਿੱਚ ਇਸਤਰੀ ਜਾਤੀ ਨੂੰ ਸਤਿਕਾਰ ਨਹੀਂ ਦਿੱਤਾ ਗਿਆ, ਇਸੇ ਧਰਮ ਨੇ ਬੀਬੀਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਹੈ। ਇਸ ਲਈ ਗੁਰੂ ਮਹਾਰਾਜ ਨੇ ਸੱਜੂ ਦੀ ਬਾਣੀ ਨੂੰ ਵੀ ਪ੍ਰਵਾਨ ਨਹੀਂ ਕੀਤਾ। ਹੁਣ ਰਹਿ ਗਿਆ ਸ਼ਾਹ ਹੁਸੈਨ ਚੌਥਾ, ਤੇ ਉਹ ਗੁਰੂ ਮਹਾਰਾਜ ਕਹਿਣ ਲੱਗੇ ਕਿ ਤੂੰ ਵੀ ਜੋ ਕੁਝ ਕਹਿਣਾ ਕਹਿ ਲੈ, ਤੇ ਉਹ ਸਾਰਾ ਕੁਝ ਪਹਿਲਾਂ ਹਾਲ ਵੇਖ ਚੁੱਕਿਆ ਸੀ, ਤੇ ਫਿਰ ਉਸਨੇ ਜੋ ਅੱਗੇ ਬਾਣੀ ਉਚਾਰਨ ਕੀਤੀ। ਕਵੀ ਲਿਖਦੇ ਨੇ, आप संता पेन के नाल अगे इतिहास की कथा श्रवण करो ते एक बार प्यार सब आखो सतनाम श्री वाहेगुरु सारे बलियो एक बार फिर आखो सतनाम
ਤਨ ਕਰਕੇ ਬਲਿਹਾਰ ਕਰਨਾ ਭਾਵ ਕਿਸੇ ਨੇ
महाराज जी सामने जो ये बाणी उच्चारण की है ਇਹਦੇ ਵਿੱਚ ਉਸਨੇ ਗੁਰੂ ਮਹਾਰਾਜ ਦੀ ਪ੍ਰਤੀ ਸ਼ਰਧਾ ਭਾਵਨਾ ਜਣਾਈ ਹੈ ਤੇ ਨਾਲ ਇਹ ਆਖਿਆ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉੱਚਾ ਬੋਲਣਾ ਇਸ ਨੂੰ ਉਪਦੇਸ਼ ਦੇਣਾ ਯੋਗ ਨਹੀਂ ਹੈ। ਹਾਂ ਉਹ ਮਾਲਕ ਸਾਹਿਬ ਦੇ ਅੰਦਰ ਵਾਲੇ ਵਸ ਰਿਹਾ ਹੈ, ਬਸ ਉਹਦੇ ਨਾਲ ਜੁੜੋ, ਅੰਤਰ ਧਿਆਨ ਹੋ ਕੇ ਉਸਦੇ ਨਾਲ ਜੁੜਨ ਦੀ ਲੋੜ ਹੈ, ਬੋਲਣ ਦੀ ਲੋੜ ਨਹੀਂ ਹੈ। ਸ਼ਾਹ ਹੁਸੈਨ ਨੇ ਇਹ ਪਵਿੱਤਰ ਵਚਨ ਉਚਾਰਨ ਕੀਤੇ।
ਅੱਛਾ ਲੋਕ ਸਾਧਨਾ ਦੇ ਵਿੱਚ ਨਪਾਉਣ ਸੀ ਤੇ ਇਹਨੇ
ਪ੍ਰਾਣਾ ਜਾਮ ਕਰਕੇ ਤੇ ਆਪਣੇ ਸਵਾਸਾਂ ਨੂੰ ਉਸਨੇ ਦੁਆਰੇ ਨੂੰ ਚੜਾਵੇ
ਰਤਵਾਏ ਵੀ ਜ਼ੋਰ ਲਾਉਂਦਾ ਔਰ ਉਹ
ਸਹੀ ਰਾਹ ਨੂੰ ਛੱਡ ਕੇ ਤੇ ਘੋੜੇ ਭੱਟ ਗਏ ਨੇ ਕਿਉਂਕਿ ਹਨੇਰੀ ਦੇ ਕਾਰਨ ਉਹਨਾਂ ਨੂੰ ਦਿਸਦਾ ਕੁਛ ਨਹੀਂ ਆ।
ਇੱਕ ਮੱਥਾ ਅੰਦਰ ਉਲਟਿਓ ਰੱਖ ਗਿਰ ਕਾਨਾ ਪਰਿਓ ਭੂਮ ਕੇ ਬਾਬੂ
ਲੋਕੀ ਤੇ ਘੋੜੇ ਖਿੱਚਦੇ ਖਿੱਚਦੇ ਉਹਨੂੰ ਟੋਇਆ ਵਿੱਚ ਖਤਾਨਾ ਵਿੱਚ ਲੈ ਕੇ ਲੱਗ ਤੇ ਜਦੋਂ ਇੱਕਦਮ ਰਾਤ ਟੇਢਾ ਹੋ ਗਿਆ ਤੇ ਕਾਨਾ ਪਲ ਮਾਖਣ ਲੱਗ ਕੇ ਉਸਨੇ ਦੁਆਰ ਤੇ ਵਿਸ਼ਵਾਸ ਚੜਾ ਕੇ ਬੈਠਾ ਸੀ ਤੇ ਉਸੇ ਵੇਲੇ ਕਾਨੇ ਦਾ ਸਰੀਰ ਉਸ ਰਾਤ ਵਿੱਚੋਂ ਹੇਠਾਂ ਡਿੱਗ ਪਿਆ ਤੇ ਧਰਤੀ ਉੱਤੇ ਜਾ ਪਿਆ।
ਅਜਲ ਭਇਓ ਕਢੋ ਸਭ ਜਾਨ
ਓ ਮਹਾਰਾਜ ਇਹ ਗੱਲ ਜਾਣ ਕੇ ਸਾਰੇ ਲੋਕ ਬੜੇ ਹੈਰਾਨ ਹੋ ਰਹੇ ਹਨ।
ਮਹਾਸੂਰਮਾ ਕਾਇਰ ਭੋਗ ਹੈ ਗੁਰ ਜਿਸ ਤਨਕ ਜੇ ਦ੍ਰਿਸ਼ਟ ਚਲਾ।